ਆਪਣਾ ਆਪ ਨੂੰ ਦੇਖ ਕੇ ਕੀ ਹੈ? ਜਦ ਉਹਨੂੰ ਆਪਣਾ ਆਪ ਦੇਖਿਆ ਉਹਨੇ, ਕਹਿੰਦਾ ਮੈਂ ਨਹੀਂ ਕੁਛ ਆਉਂ ਨਹੀਂ, ਮੈਂ ਤਾਂ ਕੁਛ ਵੀ ਨਹੀਂ। ਫਿਰ ਜਦ ਉਹਨੇ ਆਪਣਾ ਆਪ ਪਛਾਣਿਆ ਫਿਰ ਕਹਿੰਦਾ ਮੈਂ ਨਹੀਂ ਕੁਛ ਆਉਂ ਨਹੀਂ, ਮੈਂ ਤਾਂ ਕੁਛ ਵੀ ਨਹੀਂ। ਜਿੰਨਾ ਚਿਰ ਆਪਣੇ ਆਪ ਨੂੰ ਕੁਛ ਮੰਨਦਾ ਹੈ ਉਨਾ ਚਿਰ ਗੱਲ ਹੋਰ ਹੈ, ਉਨਾ ਚਿਰ ਆਪਣਾ ਆਪ ਦੇਖਿਆ ਨੀ ਉਹਨੇ।
ਆਤਮ ਰਾਮ
ਪਸਾਰਿਆ, ਜਦ ਆਪਣਾ ਆਪ ਦੇਖ ਲਿਆ ਔਰ ਆਪਣਾ ਮੂਲ ਦੇਖ ਲਿਆ, ਮੂਲ ਤਾਂ ਇਹਦਾ ਰਾਮ ਹੈ। ਆਤਮ ਕੀ? ਆਤਮ ਰਾਮ ਹੈ। ਕਬੀਰ ਨਾ ਕੀ ਕਿਹਾ ਸੀ? ਆਤਮ ਰਾਮ ਲਿਓ ਪ੍ਰਵਾਨ, ਸੱਤੇ ਥਿੱਤਾਂ ਸੀ ਨਾ ਥਿੱਤੀ ਗੌੜੀ ਕਬੀਰ ਦੀ, ਸੱਤੇ ਸੱਤ ਕਰ ਬਾਚਾ ਮਾਨ ਜਾਣ, ਸੱਤੇ ਸੱਤ ਕਰ ਬਾਚਾ ਜਾਣ। ਇਹ ਬਚਨ ਮੇਰਾ ਸੱਤ ਕਰਕੇ ਮੰਨ ਲਓ, ਗੰਢ ਦੇ ਲਓ। ਆਤਮ ਰਾਮ ਲਿਓ ਪ੍ਰਵਾਨ, ਇਹ ਜਿਹੜੀ ਆਤਮ ਹੈ ਰਾਮ ਹੈ, ਉਹਦੀ ਅੰਸ਼ ਹੈ। ਕਹੋ ਕਬੀਰ ਤੂੰ ਰਾਮ ਕੀ
ਅੰਸ਼?
ਤੂੰ ਕੁਛ ਨੀ, ਤੂੰ ਤਾਂ ਉਹਦਾ ਅੰਸ਼ ਅਵਤਾਰ ਹੈ। ਅੰਸ਼ ਅਵਤਾਰ ਕਹਿੰਦੇ ਕਾਲਵਸ ਪਏ ਹੈ, ਇਹ ਅੰਸ਼ ਅਵਤਾਰ ਦਾ ਕਾਲਵਸ ਹੁੰਦਾ, ਕਾਲਵਾ ਸਰੀਰ ਹੁੰਦਾ।
ਹਰ ਆਤਮ ਰਾਮ ਪਸਾਰਿਆ ਸਵਾਮੀ,
ਹਰ ਕੀ ਹਰ ਨੇ ਆਤਮ ਆਪਣਾ ਹੀ, ਹਰ ਨੇ ਆਪਣਾ ਆਤਮ ਰਾਮ ਪਸਾਰਿਆ
ਸਵਾਮੀ। ਸਰਬ ਰਹਿਆ ਭਰ ਪੂਰੇ,
ਸਰਬ ਰਹਿਆ ਭਰ ਪੂਰੇ, ਸਾਰਿਆਂ ਨੂੰ ਫਿਰ ਭਰ ਕੇ ਪੂਰਾ ਕਰ ਰਿਹਾ। ਜਿਹੜੇ ਗਿਆਨ ਦੀ ਕਮੀ ਹੈ ਇਹਦੀ ਪੂਰੀ ਕਰ ਰਿਹਾ।
ਅੰਤਰ ਬਾਹਰ ਹਰ ਪ੍ਰਵੇਖੋ, ਮਿਲ ਹਰ ਜਨ ਮੰਗਲ ਗਾਏ।
ਅੰਤਰ ਬਾਹਰ ਹਰ ਪ੍ਰਵੇਖੋ, ਅੰਦਰ ਹਰ ਬਾਹਰ, ਬਾਹਰ ਕੀ ਹੈ? ਬਾਹਰ ਹੈ ਜਿਹੜੀ ਜੋਤ ਹੈ ਸਰੀਰ ਨਾਲ ਜੁੜੀ ਹੋਈ ਹੈ, ਬਾਹਰ ਹੈ। ਅੰਦਰ ਕਿਹੜੀ ਹੈ? ਜਿਹੜੀ ਸਾਹ ਲੈ ਰਹੀ ਹੈ, ਅੰਦਰ ਵਾਲਾ ਸਾਹ ਲੈ ਰਿਹਾ, ਬਾਹਰ ਵਾਲਾ ਸਰੀਰ ਚੱਕ ਤੁਰਿਆ ਫਿਰਦਾ, ਕੰਮ ਕਰਦਾ।
ਇੱਕੋ ਜਾਣੋ,
ਇਹ ਕੈਦ ਹੋਏ ਰਲ ਕੇ, ਅੱਧਾ ਅੱਧਾ ਹੈ, ਇਹ ਕੈਦ ਹੋਏ ਰਲ ਕੇ।
ਅੰਤਰ ਬਾਹਰ ਹਰ ਪ੍ਰਭ ਇੱਕੋ,
ਹਰ ਪ੍ਰਭ ਇੱਕੋ ਹੀ ਹੈ, ਦੋਵੇਂ ਰਲ ਕੇ ਕਹਿੰਦਾ ਹੈ। ਸਾਰਿਆਂ ਚ ਇੱਕ ਹੈ, ਜਮੀਨ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਵੜ ਹੈ ਨਿਕਾਟ ਹੈ, ਨਿਕਾਟ ਵੜ ਹੋਤ ਹੈ, ਹਰ ਪ੍ਰਭ ਇੱਕੋ।
ਮਿਲ ਹਰ ਜਨ ਮੰਗਲ ਗਾਏ,
ਇਸ ਕਰਕੇ ਹਰ ਜਨ ਸੀ ਜਿਹੜੇ, ਹਰ ਔਰ ਜਨ, ਜਨ ਬਾਹਰ ਸਰੀਰ ਚ ਹੈ, ਹਰ ਅੰਦਰ ਹੈ, ਹਰ ਔਰ ਜਨ। ਜਨ ਉਹਨੂੰ ਕਹੇ ਜਾ, ਉਹ ਹਰ ਨੂੰ ਜਾਣ ਲੈਂਦਾ, ਆਪਣੇ ਆਪ ਨੂੰ ਜਾਣ ਲੈਂਦਾ, ਜਨ ਬਣ ਜਾਂਦਾ। ਇਸ ਕਰਕੇ ਹਰ ਔਰ ਜਨ ਨੇ ਮਿਲ ਕੇ ਮੰਗਲ ਗਾਏ ਨੇ, ਇੱਕ ਹੋ ਕੇ ਗਾਏ ਨੇ। ਅਰੇ ਮੰਗਲ ਗਾਏ ਨੇ ਨਾ ਗੁਰਬਾਣੀ, ਇਹ ਹਰ ਔਰ ਜਨ ਨੇ, ਸੰਤ ਆ ਜਨ, ਸੰਤ ਜਨਾ ਮਿਲ ਹਰ ਜਸ ਗਾਇਓ, ਹਰ ਨੂੰ ਸੰਤ ਵੀ ਕਹਿਤਾ। ਹਰ ਹਰ ਜਨ ਦੋ ਏਕ ਹੈ, ਵਿਭਚਾਰ ਕਿਸ਼ਨਾ ਦਸਮ ਪਾਤਸ਼ਾਹ ਕਹਿ ਰਹੇ। ਉਹਨਾਂ ਨੂੰ ਪੁੱਛੇ ਵੀ ਆਦ ਦੀ ਬਾਣੀ ਔਰ ਦਸਮ ਦੀ ਬਾਣੀ ਦੱਸੋ ਤਾਂ ਸਹੀ ਫਰਕ ਹੈ ਕਿੱਥੇ? ਉਹਦਾ ਸਿੱਧੀ ਸਪਸ਼ਟ ਗੱਲ ਹੈ, ਦੋ ਵੀ ਹਰ ਹਰ ਜਨ ਦੋਏ ਏਕ ਹੈ, ਦੋਏ ਰਲ ਕੇ ਇੱਕ ਨੇ, ਅੱਧਾ ਅੱਧਾ ਨਿਦਾਲ ਹੈ। ਵਿਭਚਾਰ ਕਿਸ਼ਨਾ ਬਿਲਕੁਲ ਵੀ ਇਹਦੇ ਵਿੱਚ ਭਰਮ ਭੇਦ ਵਾਲੀ ਕੋਈ ਗੱਲ ਹੈ ਨੀ।
ਜਨ ਨਾਨਕ ਦੂਜਾ
ਜਲ ਤੇ ਉਹ ਤਰੰਗ ਜਿਹਾ ਜਾਲੀ ਵਿਖੇ ਸਮਾਇ, ਕਹਿੰਦੇ ਜਿਵੇਂ ਪਾਣੀ ਤੋਂ ਤਰੰਗ ਪੈਦਾ ਹੁੰਦੀ ਹੈ ਵਿੱਚ ਸਮਾ ਜਾਂਦੀ ਹੈ, ਇਵੇਂ ਜਲ ਪੈਦਾ ਹੋਇਆ ਹੈ ਆਪਣੇ ਗੂੜ ਚੋਂ ਵਿੱਚ ਸਮਾ ਜਾਣ। ਇਹ ਤਾਂ ਸੌਖੀ ਕਿੱਥੋਂ ਕਹਿ ਦੂ ਕੋਈ ਗੱਲ।
ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ।
ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਜਨ ਨਾਨਕ ਕਹਿੰਦਾ ਦੂਜੀ ਜਾਂ ਲਾਭ ਚੱਲੀ ਹੈ ਨਾ, ਅਨਹਦ ਸ਼ਬਦ ਵਜਾਏ। ਅਨੰਦ ਸ਼ਬਦ ਦੀ ਗੱਲ ਕੀਤੀ ਹੈ ਵੀ ਇੱਕ ਸ਼ਬਦ ਹੈ ਤੁਹਾਡੇ ਅੰਦਰ ਲਗਾਤਾਰ ਵੱਜਦਾ ਹੈ, ਅੰਤਰਾਤਮਾ ਦੀ ਆਵਾਜ਼ ਹੈ, ਉੱਥੇ ਤੱਕ ਲੈ ਕੇ ਉੱਥੇ ਵਜਾਉਣਾ, ਉੱਥੇ ਜਾ ਕੇ ਗੱਲ ਬਣਨੀ ਹੈ। ਦੋਵੇਂ ਪੈਰ ਅੰਦਰ ਆ ਗਏ, ਦੋਵੇਂ ਪੈਰ ਅੰਦਰ ਆ ਗਏ,
ਜਾ ਗਿਆ ਹਰ ਤੀਜੜੀ
ਉਹ ਸ਼ਬਦ ਨਾਲ ਜੁੜਨ ਵਾਸਤੇ ਦੋਏ ਪੈਰ ਅੰਦਰ ਚਾਹੀਦੇ ਨੇ, ਤਾਂ ਸੰਸਾਰ ਛੁੱਟ ਗਿਆ ਹੁਣ ਸਾਰਾ, ਬਾਹਰੋਂ ਅੰਦਰ ਆ ਗਿਆ, ਬਿਲਕੁਲ ਦਾਇਰੇ ਚ ਆ ਗਿਆ।
ਹਰ ਤੀਜੜੀ ਲਾਭ ਮਨ ਚਾਉ ਪਿਆ, ਬੈਰਾਗੀਆ ਬਲ ਰਾਮ ਜੀਉ।
ਅਨ ਹਰ ਸ਼ਬਦ ਬੱਜ ਆਏ, ਬਜਾਏ ਲਫ਼ਜ਼ ਬੱਜ ਆਏ, ਅਨ ਹਰ ਸ਼ਬਦ ਜਦ ਬੱਜਦਾ ਜਦ ਆਇਆ, ਪੂਰੇ ਦਾ ਪੂਰਾ ਅੰਦਰ ਆ ਜਾਂਦਾ ਜਿਹੜਾ, ਅਨਰ ਸ਼ਬਦ ਵੱਜੂਗਾ ਤਾਂ ਜੇ ਅੰਦਰ ਆ ਜਾਏਗਾ ਵੱਜ
ਹਾਏ
ਜਿਹੜੇ ਆ ਗਏ ਉਹਨਾਂ ਦੇ ਅੰਦਰ ਵੱਜ ਪਿਆ ਜਿਹੜੇ ਬਾਹਰ ਰਹਿ ਗਿਆ ਇੱਕ ਪੈਰ ਨਹੀਂ ਵੱਜਿਆ
ਕਰਿਆ ਘਰ
ਆਹੋ ਕਰਿਆ ਘਰ
ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀ
ਬੈਰਾਗਿਆ ਬੈਰਾਗੀਆ ਬਲਰਾਮ ਜੀ ਬੈਰਾਗੀ ਆ ਜਿਹੜਾ ਹੋ ਗਿਆ ਨਾ ਬੈਰਾਗੀ ਕੀ ਹੋ ਗਿਆ ਸੰਸਾਰ ਛੱਡਿਆ ਦੋਵੇਂ ਪੈਰ ਅੰਦਰ ਆ ਗਏ ਨਾ ਹਰ ਤੀਜੜੀ ਲਾਭ ਮਨ ਚਾਉ ਪਿਆ ਚਾਉ ਹੋ ਗਿਆ ਵੀ ਚਲੋ ਸੰਸਾਰ ਛੁੱਟ ਗਿਆ ਵਧੀਆ ਹੋ ਗਿਆ ਹੁਣ ਦੇਖਦੇ ਇੱਥੇ ਕੀ ਹੋਊਗਾ ਹੁਣ ਮਿਲੂਗਾ ਕੁਛ
ਬੈਰਾਗੀਆ ਬਲਰਾਮ ਜੀ
ਬਲਰਾਮ ਜੀ ਬੈਰਾਗੀਆ ਬਲਰਾਮ ਜੀ ਬੈਰਾਗੀ ਹੋਇਆ ਕਹਿੰਦੇ ਨਾ ਰਾਮ ਦੇ ਬਲ ਨਾਲ ਹੋਇਆ ਜਿਹੜਾ ਗਿਆਨ ਦਾ ਬਲ ਹੈ ਗਿਆਨ ਦੇ ਬਲ ਨਾਲ ਹੋਇਆ ਮਨ ਜਿੱਤ ਮਨ ਇੱਥੇ ਮਨ ਮਾਰਿਆ ਮਨ ਬੰਨਿਆ ਹੋਇਆ ਗਿਆਨ ਦਾ ਬੰਦਾ ਮਿਲ ਰਹੇ ਰਾਮ ਦੇ ਬਲ ਨਾਲ ਗਿਆਨ ਦਾ ਗਿਆਨ ਨਾਲ ਬਲ ਕਾਬੂ ਕੀਤਾ ਹੈ ਮਨ ਬਲ ਰਾਮ ਜੀਓ ਰਾਮ ਦੇ ਬੁੱਧ ਬਲ ਨਾਲ ਮਨ ਉੱਥੇ ਬੈਰਾਗੀ ਹੋਇਆ ਬੈਠਾ ਬੰਨੇ ਹੋਏ ਬਹਿਦਾ ਅੰਦਰ ਬਹਿ ਜੂਗਾ ਮਨ ਮਨ ਬੰਨ ਕੇ ਬਿਠਾ ਲਿਆ ਹੋਇਆ ਗਿਆਨ ਦਾ ਬੰਦਾ
ਮਨ ਰਹੇ
ਗਿਆਨ ਕਾ ਗਿਆਨ ਕੀ ਹੈ ਰਾਮ ਦਾ ਬਲ ਹੈ ਬਲ ਰਾਮ ਜੀ
ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀ
ਸੰਤ ਜਨਾ ਹਰ ਮੇਲ ਸੰਤ ਔਰ ਜਨ ਦਾ ਮੇਲ ਹੋ ਗਿਆ ਇੱਕ ਹੋ ਗਏ ਨਾ ਉਹਨੇ ਆਪਣੇ ਆਪਣਾ ਫੜ ਲਿਆ ਸੂਰਦਾਸ ਮਨ ਪ੍ਰਭ ਹੱਥ ਦੀਨੋ ਬੁੱਧੀ ਨੇ ਮਨ ਪ੍ਰਭ ਦੇ ਹੱਥ ਦੇ ਦਿੱਤਾ ਲੀਨੋ ਇਹ ਪਰਲੋਕ ਸੰਤ ਉਹਨੂੰ ਕਹਿ ਤੂੰ ਇਹਦਾ ਨਿਆਣਾ ਇਹ ਨੀ ਟਿਕਦਾ ਇਹਦਾ ਬਾਂਹ ਫੜ ਲੈ ਛੱਡੀ ਉਹਨੇ ਫੜ ਲਿਆ ਵੀ ਇੱਥੇ ਰਹਿ ਬਾਹਰ ਨੀ ਜਾਣਾ ਹੈਗਾ ਇੱਥੇ ਦੇਖ ਤੈਨੂੰ ਹੋਰ ਦੇਖੇਗੀ ਪਿਕਚਰ ਚਾਲੂ ਹੋਊਗੀ ਹੁਣ ਦੇਖੀ ਇੱਥੇ ਪਿਕਚਰ ਦੇਖੀ ਤੂੰ ਕਦੇ ਦੇਖੀ ਤਾਂ ਤੈਸ ਨੀ ਦੇਖੀ ਤਾਂ ਸਹੀ ਇੱਥੇ ਤਮਾਸ਼ਾ ਕੀ ਹੋਊ ਬਾਹਰ ਇਹੋ ਤਮਾਸ਼ਾ ਨੀ ਜਿਹੜਾ ਇੱਥੇ ਹੁਣ ਬਾਹਰਲਾ ਨਖਿਆ ਇੱਥੇ ਦੀ ਜਾਣਾ ਸਾਰਾ ਸਭ ਕੁਝ ਘਰ ਮੈਂ ਬਾਹਰ ਨਾ ਹੀ ਬਾਹਰ ਕੀ ਹੈ ਬਾਹਰਲਾ ਇੱਥੋਂ ਹੀ ਚੱਲਦੀ ਹੈ ਪਿਕਚਰ ਇੱਥੇ ਅਸਲੀ ਹੈ ਬਾਹਰ ਉਹਦੀ ਕਾਪੀ ਹੈ ਨਕਲ
ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀ
ਸੰਤ ਜਨਾ ਹਰ ਮੇਲ ਸੰਤ ਜਨਾ ਦਾ ਜਿਹੜਾ ਮੇਲ ਹੋਇਆ
ਹਰ ਪਾਇਆ ਵਡ ਭਾਗੀਆ
ਹਰ ਪਾਇਆ ਇਹੀ ਹਰ ਪਾਇਆ ਹੈ ਸੰਤ ਜਨ ਦਾ ਮੇਲ ਹੋਣਾ ਹੀ ਹਰ ਪਾਉਣਾ ਹੈ
ਵਡ ਭਾਗੀਆ ਬਲਰਾਮ ਜੀ
ਭਾਗੀਆ ਜਿਹਨੇ ਪਾ ਲਿਆ ਵਡ ਭਾਗੀ ਹੈ ਬਲਰਾਮ ਜੀ ਕਾਹਦੇ ਨਾਲ ਪਾਇਆ ਰਾਮ ਦੇ ਬਲ ਨਾਲ ਬੁੱਧ ਬਲ ਨਾਲ
ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ
ਨਿਰਮਲ
ਹਰ ਪਾਇਆ
ਹਰ ਪਾਇਆ ਜਿਹੜਾ ਨਿਰਮਲ ਹਰ ਪਾਇਆ ਐਸਾ ਹਰ ਪਾਇਆ ਜਿਹਦੇ ਚ ਮਲੀਨਤਾ ਹੈਗੀ ਨੀ ਮਾਇਆ ਹੈਗੀ ਨੀ ਕਿਤੇ
ਨਿਰਮਲ ਹਰ ਪਾਇਆ ਹਰ ਗੁਣ ਗਾਇਆ
ਹਰ ਗੁਣ ਗਾਇਆ ਹਰ ਦੇ ਗੁਣ ਗਾਇਆ ਨੇ
ਮੁੱਖ ਬੋਲੀ ਹਰ ਬਾਣੀ
ਮੁੱਖ ਬੋਲੀ ਹਰ ਬਾਣੀ ਮੁੱਖ ਤੋਂ ਕੀ ਬੋਲੀ ਹੈ ਐਸੀ ਬਾਣੀ ਬੋਲੀ ਹੈ ਨਿਰਾਕਾਰੀ ਉਹ ਬਾਣੀ ਬੋਲੀ ਹੈ
ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਖਤ ਕਹਾਣੀ
ਸੰਤ ਜਨਾ ਵਡ ਭਾਗੀ ਪਾਇਆ ਵਡ ਭਾਗੀ ਨੀ
ਸੰਤ ਜਨਾ ਵਡ ਭਾਗੀ ਪਾਇਆ
ਵਡ ਭਾਗੀ ਨੀ ਹੈ ਜਿਹੜਾ ਪਾਇਆ ਉਹ ਵਡ ਭਾਗੀ ਨੀ ਹੈ ਜਿਹਨੇ ਪਾਇਆ ਉਹ ਵਡ ਭਾਗੇ ਨੇ ਸੰਤ ਜਨਾ ਨੇ ਵੱਡਿਆਂ ਭਾਗਾਂ ਕਰਕੇ ਪਾਇਆ ਸੰਤ ਜਨਾ ਦੇ ਵੱਡੇ ਭਾਗ ਨੇ ਜਿਹੜਾ ਪਾਇਆ ਉਹਦੇ ਵੱਡੇ ਭਾਗਾਂ ਦੇ ਨੇ ਉਹਦੇ ਨੀ ਵੱਡੇ ਛੋਟੇ ਭਾਗ ਹੁੰਦੇ
ਸੰਤ ਜਨਾ ਵਡਭਾਗੀ ਪਾਇਆ
ਵਡਭਾਗੀ ਪਾਇਆ ਨੀ ਕਹਿ ਸਕਦੇ ਅਸੀਂ ਫਿਰ ਜਿਹੜਾ ਪਾਇਆ ਉਹ ਵਡਭਾਗੀ ਹੈ ਉਹਦੇ ਬੁੱਲੇ ਭਾਗ ਕਰਤੇ ਜਿਹੜਾ ਪਾਇਆ ਉਹਦੇ ਬੁੱਲੇ ਭਾਗ ਕਰਤੇ ਫਿਰ ਇੱਥੇ ਗਲਤ ਪੜੀ ਜਾਂਦੇ ਨੇ ਪਤਾ ਹੀ ਨੀ ਵਿਚਾਰਿਆਂ ਨੂੰ ਪੜਦੇ ਕੀ ਹੋਣਾ ਚਾਹੀਦਾ ਉਹਨਾਂ ਨੂੰ ਕੀ ਪਤਾ ਹਾਲੇ ਜਿਹਨੂੰ ਸਮਝ ਨੀ ਹੁੰਦੀ ਉਹ ਕੁਛ ਪੜੀ ਜਾਂਦਾ ਹੁੰਦਾ
ਹਰ ਕਥੀਏ ਅਕਥ ਕਹਾਣੀ
ਹਾਂ ਵਡਭਾਗੀ ਪਾਇਆ ਵੱਡਿਆਂ ਭਾਗਾਂ ਕਰਕੇ ਸੰਤ ਜਨਾਂ ਨੇ ਪਾ ਲਿਆ ਜਿਹਦੀ ਆਸ ਹੈ ਕੋਈ ਨੀ ਕਿਸੇ ਨੂੰ ਮਿਲਿਆ ਹੀ ਨੀ ਅੱਜ ਤਾਈ ਕਿਸੇ ਧਰਮ ਚ
ਹਰ ਕਥੀਏ ਅਕਥ ਕਹਾਣੀ
ਕੀ ਪਾਇਆ ਸੱਚ ਪਾਇਆ ਹੋਰ ਕੀ ਪਾਇਆ ਸੱਚ ਦੀ ਸੋਝੀ ਪਾ ਲਈ ਹਰ ਕਥੀਏ ਅਕਥ ਕਹਾਣੀ ਉਹਨੇ ਗੱਲ ਦੱਸੀਏ ਪਾਇਆ ਕਿਵੇਂ ਹੈ ਕਿਵੇਂ ਪਾਈ ਦਾ ਆਹੀ ਕਹਾਣੀ ਹੈ ਹੋਰ ਕੋਈ ਨੀ ਕਿਵੇਂ ਪਾਈ ਦਾ ਕਿਵੇਂ ਪਾਇਆ ਇਹੀ ਕਹਾਣੀ ਦੱਸੀ ਹੈ ਇਹਦੇ ਚ ਇਹੀ ਕਥ ਇਹੀ ਦੱਸੀ ਹੈ ਕਥੀਏ ਅਕਥ ਕਹਾਣੀ ਉਹਨੇ ਦੱਸੀ ਹੈ ਲੋਕਾਂ ਨੂੰ ਵੀ ਐ ਪਾਈ ਦਾ
ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ
ਹਿਰਦੇ ਹਰ 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 ਧੁਨ ਉਪਜੀ ਹੁਣ ਸ਼ਬਦ ਗੁਰੂ ਪ੍ਰਗਟ ਹੋਣ ਲੱਗਿਆ ਹਿਰਦੇ ਚੋ ਤੁਹਾਨੂੰ ਪੈਦਾ ਕੀ ਹੋਈ ਹੈ ਜਿਹੜੀ ਦੱਸਣੀ ਹੁੰਦੀ ਹੈ ਗੱਲ ਪਹਿਲਾਂ ਤੁਹਾਨੂੰ ਅੰਦਰੋਂ ਪੈਦਾ ਹੁੰਦੀ ਹੈ ਤਾਂ ਦੱਸੀ ਜਾਊਗੀ। ਜਿਹੜੀ ਗੱਲ ਤੁਸੀਂ ਬਾਹਰ ਕਰਨੀ ਹੈ ਪਹਿਲਾਂ ਉਹਦੀ ਤੁਹਾਨੂੰ ਅੰਦਰ ਪੈਦਾ ਹੋਊ ਤਾਂ ਹੀ ਬੋਲੋਗੇ। ਅੰਦਰ ਤੁਰਦੇ ਬਿਨਾਂ ਬਾਹਰ ਕਿਵੇਂ ਬੋਲੋਗੇ?
ਹਰ ਤੁਹਾਨੂੰ ਉਪਜੀ,
ਜੋ ਗੱਲ ਤੁਸੀਂ ਦੱਸਣੀ ਹੈ ਪਹਿਲਾਂ ਤੁਹਾਨੂੰ ਅੰਦਰੇ ਪੈਦਾ ਹੋਣੀ ਹੈ ਨਾ, ਕਾਸ਼ੀ ਤੇ ਤੁਹਾਨੂੰ ਉਪਜ, ਉਹੀ ਗੱਲ ਤੁਸੀਂ ਪੂਰਾ ਕਰਕੇ ਬਾਹਰ ਦੱਸਣੀ ਹੈ। ਹਰ ਤੁਹਾਨੂੰ ਉਪਜੀ ਦੱਸਣ ਵਾਸਤੇ ਜਿਹੜੀ ਕਥੀ ਹੈ ਕਥ ਕਹਾਣੀ ਹੈ ਉਹਦੀ ਤੁਹਾਨੂੰ ਉਪਜੀ ਹੈ ਵੀ ਐ ਦੱਸੀਏ ਕਿਵੇਂ ਦੱਸੀਏ।
ਹਰ ਜਪੀਏ ਮਸਤਕ ਭਾਗ ਜੀਓ,
ਹਰ ਜਪੀਏ ਮਸਤਕ ਭਾਗ ਜੀਓ। ਜਿਹਨਾਂ ਨੇ ਇਹਨੂੰ ਹੁਣ ਸਮਝਣਾ, ਸਮਝਣ ਵਾਲੇ ਸਮਝਣਗੇ ਨਾ, ਜਪੀਏ ਦਾ ਮਤਲਬ ਸਮਝੀਏ। ਜਿਹਨਾਂ ਨੇ ਸਮਝਣਾ ਇਹਨੂੰ, ਇੱਕ ਨੇ ਦੱਸਣਾ, ਕੋਈ ਗਾਵੈ ਕੋ ਸੁਣੇ। ਹੁਣ ਕਿਸੇ ਨੇ ਬੋਲਣਾ, ਕਿਸੇ ਨੇ ਸੁਣ ਲੈ, ਸੁਣਨ ਵਾਲੇ ਨੇ ਸਮਝਣਾ, ਸਮਝਣ ਵਾਲੇ ਵੀ ਵੱਡੇ ਭਾਗ
ਮਸਤਕ ਭਾਗ।
ਜਿਹਦੇ ਮਸਤਕ ਭਾਗ ਨੇ ਉਹੀ ਸਮਝੂਗਾ, ਇਹਨੂੰ ਵਰਨਾ ਸਮਝ ਕੋਈ ਨੀ ਸਕਣਾ। ਗੁਰਦੀਨੀ ਮਸਤ ਕਬੀਰ ਕੋ ਲੈ ਹੂ ਬਸ ਸੰਭਾਲ, ਕਬੀਰ ਦੀ ਨੀ ਸੰਸਾਰ ਕੋ ਲੈ ਜਿਸ ਮਸਤਕ, ਉਹੀ ਗੱਲ ਕਹੀ ਹੈ। ਮਸਤਕ ਭਾਗ ਬਿਨਾ ਸਮਝ ਵੀ ਨੀ ਆਉਣੀ, ਜਿੰਨੀ ਮਰਜ਼ੀ ਦੱਸੀ ਜਾਓ, ਜਿੰਨੀ ਮਰਜ਼ੀ ਦੱਸੀ ਜਾਓ, ਵਿਆਖਿਆ ਕਰੀ ਜਾਓ, ਜਿਹਦੇ ਮਸਤਕ ਭਾਗ ਉਹਦੇ ਸਮਝ ਆਊ, ਵਰਨੋ ਸਮਝ ਨੀ ਆਉਣੀ, ਨਾ ਕਦੇ ਆਈ ਹੈ ਨਾ ਆਊਗੀ। ਸਾਰਿਆਂ ਦੇ ਸਮਝ ਤੇ ਬਾਹਰ ਹੈ ਗੱਲ, ਸਾਰਿਆਂ ਨੂੰ ਸਮਝ ਆ ਜੂ ਇਹ ਗੱਲ ਗਲਤ ਹੈ। ਉਹ ਜਿਹਨਾਂ ਨੇ ਰਚੀ ਆ ਬਾਣੀ ਉਹਨਾਂ ਤੇ ਨੀ ਸਾਰਿਆਂ ਨੂੰ ਸਮਝਾ ਹੋਇਆ, ਇਹ ਸਮਝਾਉਣ ਵਾਲੀ ਗੱਲ ਨਹੀਂ। ਇਹ ਸਮਝ ਆ ਜਾਂਦੀ ਹੈ ਮਸਤਕ ਭਾਗ ਹੋਣ ਤੋਂ। ਮਸਤਕ ਭਾਗ ਕੀ ਹੋਣਾ ਚਾਹੁੰਦਾ ਹੋਵੇ? ਉਹਦੇ ਅੰਦਰ ਭੁੱਖ ਹੋਵੇ, ਸੱਚੇ ਨਾਮ ਕੀ ਜਿਹਦੇ ਅੰਦਰ ਭੁੱਖ ਹੈ ਉਹਨੂੰ ਸਮਝ ਆਉਂਦੀ ਹੈ, ਵਰਨਾ ਆਉਂਦੀ ਹੋਣੀ।
ਜਣ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੇ ਮਨ ਬੈਰਾਗ ਜੀਓ।
ਜਿਹਨੇ ਅਖਬਾਰ ਚਲਾਉਣਾ ਨਾ, ਉਹਦੇ ਤਾਂ ਆਉਂਦੀ ਨੀ ਸਮਝ, ਨਾਮ ਦੀ ਉਹਨੂੰ ਕੀ ਲੋੜ ਹੈ, ਉਹਨੂੰ ਪੈਸੇ ਦੀ ਲੋੜ ਹੈ। ਜਿਹਨੂੰ ਲੋੜ ਹੈ ਨਾਮ ਦੀ, ਉਹਦੇ ਸਮਝ ਚ ਆਉਣੀ ਹੈ। ਜਿਹਨੂੰ ਹੋਰ ਕਿਸੇ ਚੀਜ਼ ਦੀ ਲੋੜ ਹੈ ਨਾ, ਉਹਦੇ ਸਮਝ ਚ ਨਹੀਂ ਆਉਣੀ, ਮੈਂ ਨਾਮ ਦੀ ਲੋੜ ਹੈ ਜਿਹਨੂੰ, ਉਹਦੇ ਸਮਝ ਚ ਆਉਣੀ, ਵਰਨਾ ਨੀ ਕਿਸੇ ਦੇ ਵੀ ਨੀ ਸਮਝ ਚ ਆਉਣੀ। ਉਹਦੀ ਸੁੱਤੀ ਨੀ ਹੁੰਦੀ, ਧਿਆਨ ਨੀ ਹੁੰਦਾ, ਉਹਨੂੰ ਲੋੜ ਹੀ ਨੀ ਹੁੰਦੀ ਇਸ ਚੀਜ਼ ਦੀ ਸਮਝਣ ਦੀ।
ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀ।
ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀ। ਬੈਰਾਗ ਜੇ ਪੈਦਾ ਨਹੀਂ ਹੋਇਆ ਨਾ, ਉਹਦੇ ਸਮਝ ਚ ਨਹੀਂ ਆਉਣੀ। ਜਿਹਨੇ ਸੰਸਾਰ ਤਿਆਗਿਆ ਨੀ, ਉਹਦੇ ਇਹ ਗੱਲ ਸਮਝ ਚ ਨਹੀਂ ਆਉਣੀ। ਜਿਹਨੇ ਸੰਸਾਰ ਤਿਆਗ ਕੇ ਅੰਦਰ ਬੈਠਾ, ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਲਾ, ਸਿਮਰੋ ਸਿਰਜਣ ਹਾਰੋ। ਇਸ ਕਰਚੇ ਸੋਲਾ ਗਾਇਆ ਜਾਂਦਾ, ਇਸ ਕਰਚੇ ਸੁਣ ਕੇ ਸਮਝਿਆ ਜਾਂਦਾ, ਵਰਨਾ ਇਹ ਸੁਣੇ ਕੇ ਸਮਝਿਆ ਹੀ ਨਹੀਂ ਜਾਂਦਾ। ਉਸ ਪੋਜੀਸ਼ਨ ਚ ਬੈਠਾ ਜਿਹੜਾ ਬੋਲ ਰਿਹਾ, ਉਸ ਪੋਜੀਸ਼ਨ ਚ ਬੈਠਾ ਸੁਣਨ ਵਾਲਾ ਹੋਵੇ ਤਾਂ ਸਮਝ ਆਊ। ਉਹਨਾਂ ਦਾ ਕਮਿਊਨੀਕੇਸ਼ਨ ਹੈ ਤਾਂ ਉਹ ਨਹੀਂ, ਕਮਿਊਨੀਕੇਸ਼ਨ ਗਾਇਬ ਰਹਿ ਜੂਗਾ। ਸੁਣਨ ਵਾਲਾ ਵੀ ਬਿਲਕੁਲ ਉਸੇ ਪੋਜੀਸ਼ਨ ਚ ਬੈਠਾ ਹੋਵੇ, ਕਮਨਿਕ ਚਿੱਤ ਹੋਇਆ। ਜਦ ਕੋਈ ਸਿਰਦਾ ਨਾ, ਇੱਟਾਂ ਫੜਾਉਂਦੇ ਹੁੰਦੇ ਉੱਥੇ ਬੈਠੇ, ਜੇ ਕਮਿਊਨੀਕੇਸ਼ਨ ਗੈਪ ਟੁੱਟ ਜਾਏ, ਉਹ ਫੜ ਨਹੀਂ ਸਕਦਾ, ਸਿਰਦਰ ਦੇ ਥੱਲੇ ਆ ਜਾਂਦੀ ਹੈ। ਜੋ ਬੋਲਦਾ ਬੋਲਣ ਵਾਲਾ ਗ੍ਰੈਪ ਜਦੇ ਪਕੜੀ ਜਾਵੇ ਪਕੜਨ ਵਾਲਾ, ਤਾਂ ਗੱਲ ਬਣਦੀ ਹੈ। ਜੇ ਉਹਦੇ ਦੋ ਗੱਲਾਂ ਮਿਸ ਹੋ ਗਈਆਂ, ਚੱਲ ਗਿਆ ਆ। ਇੱਧਰੋਂ ਜਾਈ ਜਾਂਦਾ ਤੇ ਉੱਧਰ ਗੱਲ ਸਮਾਈ ਜਾਂਦਾ, ਜਾ ਕੇ ਸਮਾਈ ਜਾਂਦਾ, ਜਿਹੜੀ ਧਰਤੀ ਸਮਾਉਣ ਵਾਲੀ ਪਾਣੀ ਗਾਂ ਰੁੜ ਜਾਂਦਾ ਥੱਲੇ। ਫਿਰ ਜਿੰਨਾ ਜਾਂਦਾ ਵੀ ਪੈਂਦਾ, ਜੇ ਧਰਤੀ ਸਾਂਭਣ ਵਾਲੀ ਹੋਵੇ ਥੱਲੇ ਟਿਕਦਾ, ਤਾਂ ਨਹੀਂ ਤਾਂ ਰੁੜ ਜਾਂਦਾ। ਉੱਚਾ ਥਾਂ ਹੋਵੇ ਰੁੜ ਜਾਂਦਾ ਪਾਣੀ ਆਸੇ ਪਾਸੇ।
ਹਰ ਚੌਥਰੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ।
ਬਸ ਮਨ ਸਹਿਜ ਪਿਆ, ਚੌਥੀ ਲਾਭ ਜਦ ਹੋ ਗਈ, ਚੌਥੀ ਵਾਰ ਜੁੜ ਗਿਆ, ਜੇ ਗੱਲ ਸਮਝ ਆਉਣ ਲੱਗ ਗਈ, ਚੌਥੀ ਲਾਭ ਹੋ ਗਈ,
ਮਨ ਸਹਿਜ ਪਿਆ,
ਬਸ ਫਿਰ ਟਿਕ ਗਿਆ। ਜਿਹਦੇ ਗੱਲ ਪੈ ਗਈ ਨਾ ਥੋੜੀ ਜੀ ਅੰਦਰ, ਇੱਕ ਵੀ ਘੁੱਟ ਜਿਹਦੇ ਅੰਦਰ ਚਲੀ ਗਈ ਨਾਮ ਦੀ, ਉਹਦਾ ਮਨ ਟਿਕ ਗਿਆ, ਫਿਰ ਟਿਕ ਗਿਆ।
ਹਰ ਪਾਇਆ ਬਲਰਾਮ ਜੀਓ,
ਹਰ ਪਾਇਆ ਬਲਰਾਮ ਜੀ, ਫਿਰ ਮਨ ਆਪ ਹੀ ਟਿਕ ਜਾਂਦਾ, ਫਿਰ ਟਿਕਾਉਣ ਦੀ ਲੋੜ ਨਹੀਂ ਹੈ।
ਹਰ ਪਾਇਆ ਬਲਰਾਮ ਜੀਓ,
ਹਰ ਪਾਇਆ ਬਲਰਾਮ ਜੀਓ, ਹਰ ਕੀ ਪਾਇਆ, ਰਾਮ ਦਾ ਬਲ ਇਹੀ ਹੈ, ਇਹੀ ਰਾਮ ਦੀ ਸ਼ਕਤੀ ਹੈ, ਇਹਦੇ ਨਾਲ ਮਨ ਟਿਕਦਾ, ਇਹਦੇ ਨਾਲ ਇਹ ਜਿਹੜਾ ਹੈ ਨਾ ਜਿੱਤਿਆ ਜਾਣਾ ਕਾਲ ਕਾਲ ਕਿਹਦੇ ਜਿੱਤੇ ਕਾਲ ਪੁਰਖ ਮਰਦਾ
ਮਾਨ
ਮਾਨ ਕਾਹਦੇ ਨਾਲ ਮਰਨਾ ਰਾਮ ਦੇ ਬਲ ਨਾਲ ਰਾਮ ਦਾ ਬਲ ਆ ਰਿਹਾ ਹੁਣ ਰਾਮ ਵਾਲਾ ਬਲ ਕਰਾਮਾਤ ਕਰ ਰਿਹਾ ਬਲ ਰਾਮ ਜੀ ਓ ਰਾਮ ਜੀ ਦੇ ਬਲ ਨਾਲ
ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜੀ ਓ
ਗੁਰਮੁਖ ਮਿਲਿਆ ਸੁਭਾਏ ਮਨ ਗੁਰਮੁਖ ਹੋ ਗਿਆ ਗੁਰੂ ਰਾਈ ਹੋ ਗਿਆ ਮਨ ਹਰ ਤਨ ਮੀਠਾ ਲਾਇਆ ਬਲ ਰਾਮ ਜੀ ਮਨ ਕਰਕੇ ਹਿਰਦੇ ਕਰਕੇ ਤਨ ਕਰਕੇ ਬੁੱਧੀ ਕਰਕੇ ਸਾਰਿਆਂ ਨੂੰ ਸੱਚ ਮਿੱਠਾ ਲੱਗਣ ਲੱਗ ਗਿਆ ਸੱਚ ਨੀ ਨਾ ਮਿੱਠਾ ਲੱਗਦਾ ਸੀ ਪਹਿਲਾਂ ਉਬਰਤ ਕੌੜਾ ਲੱਗਦਾ ਸੀ ਨੂੰ
ਬਲ ਰਾਮ ਜੀ ਓ
ਇਹ ਰਾਮ ਜੀ ਦੇ ਬਲ ਨਾਲ ਕਰਾਮਾਤ ਹੋਈ ਹੈ ਇਹ ਰਾਮ ਦੇ ਬਲ ਨਾਲ ਹੋ ਰਿਹਾ ਸਭ ਕੁਛ ਕਰਾਮਾਤ ਮਿੱਠਾ ਲਾਇਆ ਨਾ ਕਿਹਨੇ ਲਾਇਆ ਪਹਿਲਾਂ ਤਾਂ ਮਿੱਠਾ ਲੱਗਦਾ ਨੀ ਸੀ ਮਿੱਠਾ ਕਿਹਨੇ ਲਾਇਆ ਰਾਮ ਦੇ ਬਲ ਨੂੰ ਬੁੱਧ ਬਲ ਇੰਨਾ ਹੋ ਗਿਆ ਸ਼ਕਤੀਸ਼ਾਲੀ ਬੁੱਧ ਬਦਲਦੀ ਜਾ ਰਹੀ ਹੈ ਨਾ ਬੁੱਧ ਬਦਲਦੀ ਜਾ ਰਹੀ ਹੈ ਮਿੱਠਾ ਲੱਗਦਾ ਰਾਮ ਦੇ ਬਲ ਨਾਲ ਬੁੱਧ ਬਦਲ ਰਹੀ ਹੈ
ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅਣਦਿਨ ਹਰ ਲਿਵ ਲਾਈ
ਹਰ ਮਿੱਠਾ ਲਾਇਆ
ਮੇਰੇ ਪ੍ਰਭ ਪਾਇਆ
ਮੇਰੇ ਪ੍ਰਭ ਪਾਇਆ ਮਿੱਠਾ ਮੈਨੂੰ ਨਹੀਂ ਸੀ ਲੱਗਦਾ ਪ੍ਰਭ ਨੂੰ ਪਾਇਆ ਵੀ ਇਹਨੂੰ ਮਿੱਠਾ ਲੱਗ ਜਾਵੇ ਤਾਂ ਲੱਗਿਆ ਉਹਨੇ ਮੈਨੂੰ ਬਦਲਤਾ ਆਪਣੇ ਬਲ ਨਾਲ ਬਦਲਤਾ ਮੈਨੂੰ ਮੇਰੇ ਪ੍ਰਭ ਪਾਇਆ
ਅਣਦਿਨ ਹਰ ਲਿਵ ਲਾਈ
ਇੱਕ ਜੇ ਮਿੱਠਾ ਮੈਨੂੰ ਲੱਗਿਆ ਤਾਂ ਮੇਰੇ ਪ੍ਰਭ ਨੂੰ ਮੈਂ ਪਾ ਗਿਆ
ਅਣਦਿਨ ਹਰ ਲਿਵ ਲਾਈ
ਅਣਦਿਨ ਹਰ ਲਿਵ ਲਾਈ ਬਸ ਫਿਰ ਕੀ ਸੀ ਫਿਰ ਤਾਂ ਜਿਵੇਂ ਗਾਇਕ ਬਛੜਾ ਛੂਟਲਾ ਬਸ ਜਦ ਥਣ ਚੁਗਲਾ ਤਾਂ ਮੱਖਣ ਘੁੱਟ ਮੱਖਣ ਦੀਆਂ ਘੁੱਟਾਂ ਆਉਂਦੀਆਂ ਨੇ ਲਿਵ ਲੱਗ ਗਈ ਫਿਰ ਉੱਥੋਂ ਕੀ ਰਹਿ ਗਿਆ ਹੋਰ ਉਹਨੇ ਵਾਲ ਤਾਂ ਕੀ ਲੈਣਾ ਉਹਦੇ ਮੂੰਹ ਦੇ ਵਿੱਚ ਗਾਇ ਦੇ ਬੱਚੇ ਦੇ ਉਹਦਾ ਥਣ ਦੁੱਧ ਆ ਰਿਹਾ ਉਹਨੇ ਵਾਲ ਕੀ ਲੈਣਾ ਐਸੀ ਪੋਜੀਸ਼ਨ ਹੋ ਗਈ
ਮਨ ਚਿੰਦਿਆ ਫਲ ਪਾਇਆ
ਲਿਵ ਲੱਗ ਗਈ ਉਹਦੇ ਦੁੱਧ ਦੇ ਵਿੱਚ ਹੀ ਲਿਵ ਲੱਗ ਗਈ
ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ
ਇਸੇ ਦੀ ਤਾਂ ਭੁੱਖ ਸੀ ਬਛੜੇ ਨੂੰ ਇੰਤਜ਼ਾਰ ਕਰਦਾ ਸੀ
ਮਨ ਚਿੰਦਿਆ ਫਲ ਪਾਇਆ ਸਵਾਮੀ
ਮਨ ਚਿੰਦਿਆ ਫਲ ਪਾਇਆ ਸਵਾਮੀ ਇਹਦੇ ਚੀਜ਼ ਦਾ ਤਾਂ ਸਾਰਾ ਸਾਰੇ ਖਤ ਧਰਮ ਧਾਰਨੇ ਇਸੇ ਵਾਸਤੇ ਕੀਤਾ ਸੀ ਕਿਹਾ ਸੀ ਵੀ ਐ ਹੋ ਜਾਂਦਾ ਨਾਮ ਦਾ ਰਸ ਹੁੰਦਾ
ਹਰ ਨਾਮ ਵਜੀ ਵਧਾਈ
ਹਰ ਨਾਮ ਵਜੀ ਵਧਾਈ ਨਾਮ ਮਿਲ ਗਿਆ ਬਸ ਐ ਵਧਾਈ ਐ ਹੋ ਗਈ ਇੰਨਾ ਵਧ ਗਿਆ ਕਹਿ ਭਰਮ ਦਾ ਤੋਂ ਬਾਹਰ ਚਲਾ ਗਿਆ
ਹਰ ਪ੍ਰਭ ਠਾਕੁਰ
ਬੁੱਧ ਦਾ ਵਿਕਾਸ ਹੋ ਗਿਆ ਸਰਵਵਿਆਪੀ ਹੋ ਗਿਆ ਮਨ ਵਜੀ ਨਾਮ ਵਜੀ ਵਧਾਈ
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ
ਇਹ ਤਾਂ ਸਾਰਾ ਕਾਜ ਕਿਹਨੇ ਰਚਾਇਆ ਸੀ ਹਰ ਪ੍ਰਭ ਠਾਕੁਰ ਨੇ ਕਦਾ ਰਚਾਇਆ ਜਦਾ ਰਾਮ ਗਰਭ ਚ ਆਇਆ ਉਥੋਂ ਲਿਆ ਚੱਕ ਕੇ ਇਹ ਕੰਮ ਖਤਰੇ ਲੈ ਉਥੋਂ ਚੱਕ ਕੇ ਥੱਲੇ ਉਹ
ਹਰ ਪ੍ਰਭ ਠਾਕੁਰ ਕਾਜ ਰਚਾਇਆ
ਰਾਮ ਗਰਭ ਚ ਪਾਇਆ ਸੀ ਇਸੇ ਕੰਮ ਖਤਰ ਪਾਇਆ ਸੀ ਅੱਜ ਪੂਰਾ ਹੋਇਆ ਜਦਾ ਕਾਜ ਰਚਾਇਆ ਹੋਇਆ ਜਦਾ ਇਹਨੂੰ ਪਾੜ ਰਿਹਾ ਵਿਆਹ ਤੋਂ ਪਹਿਲਾਂ ਹੀ ਕਿਤੇ ਉਦਲੇ ਬੱਚਾ ਜੰਮਦਾ ਵਿਆਹ ਹੁੰਦਾ ਉਦਲੇ ਜੰਮਦਾ ਕਦੋਂ ਤੋਂ ਬੱਚਾ ਜੰਮਦਾ ਕਦੋਂ ਤੋਂ ਪਾਲ ਕੇ ਕਦੋਂ ਲਿਆਇਆ ਆਇਆ ਦੂਰੋਂ ਚੱਲ ਕੇ 84 ਲੱਖ ਜੂਨ ਦੀ ਆਖਰੀ ਪੌੜੀ ਹੈ ਇਹ ਕਾਜ ਵਾਸਤੇ ਲਿਆਂਦਾ ਸੀ ਪਾਲ ਕੇ ਇਹਨੂੰ ਹਰ ਪ੍ਰਭ ਠਾਕੁਰ ਕਾਜ ਰਚਾਇਆ
ਧਨ ਹਿਰਦੇ ਨਾਮ ਵਿਗਾਸੀ
ਧਨ ਹਿਰਦੇ ਨਾਮ ਵਿਗਾਸੀ ਬੁੱਧੀ ਸੀ ਹੁਣ ਹਿਰਦੇ ਦੇ ਵਿੱਚ ਨਾਮ ਦਾ ਵਿਗਾਸ ਹੋ ਗਿਆ ਨਾਮ ਦੇ ਨਾਲ ਵਿਗਾਸ ਖੁਸ਼ ਹੋ ਗਈ ਨਾਮ ਮਿਲ ਗਿਆ ਐ ਸਮਝ ਲੋ ਜਿਵੇਂ
ਬ੍ਰਹਮ ਗਿਆਨੀ ਦੇ ਮਨ ਵਿਗਾਸ
ਕਿਸੇ ਔਰਤ ਦੇ ਪਤੀ ਮਿਲਣ ਦਾ ਲੜਕੀ ਨੂੰ ਵਿਆਹ ਦਾ ਹੁੰਦਾ ਤਸੱਲੀ ਹੋ ਗਈ ਜਾਂ ਉਹਦੀ ਖੁਸ਼ੀ ਹੋ ਗਈ ਜੋ ਉਹਦੀ ਇੱਛਾ ਪੂਰੀ ਹੋ ਗਈ ਇਹੋ ਜਿਹੀ ਗੱਲ ਹੋ ਗਈ ਤਨ ਔਰਤ ਨੂੰ ਕਹਿੰਦੇ ਹਿਰਦੇ ਨਾਮ ਵਿਗਾਸੀ ਉਹ ਬੁੱਧ ਨਾਮ ਦੇ ਨਾਲ ਵਿਕਸੀ ਹੈ ਉਹ ਪਤੀ ਦੇ ਨਾਲ ਵਿਕਸੀ ਹੈ ਸੰਸਾਰੀ
ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸ਼ੀ
ਚੌਥੀ ਸਟੇਜ ਦੇ ਵਿੱਚ ਜਾ ਕੇ ਨਾਨਕ ਬੋਲੇ ਚੌਥੀ ਲਾਵੈ
ਹਰ ਪਾਇਆ ਪ੍ਰਭਵ ਨਾਸੀ,
ਹਰ ਪਾਇਆ ਪ੍ਰਭਵ ਨਾਸੀ। ਇਹ ਚਾਰੇ ਮੁਕਤੀਆਂ ਨੇ,
ਚਾਰੇ ਪਦਾਰਥ
ਨੇ, ਚਾਰੇ ਪਦਾਰਥ ਮਿਲ ਗਏ, ਚਾਰੇ ਲਾਵਾਂ ਨੇ, ਚਾਰੇ ਮੁਕਤੀਆਂ ਨੇ। ਚਾਰੇ ਪਾਤਸ਼ਾਹ ਤੋਂ ਪੂਰਾ ਹੋ ਗਿਆ, ਹਰ ਪਾਇਆ ਪ੍ਰਭ
ਅਵਿਨਾਸ਼ੀ। ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਿਨਾਸ਼ੀ।
ਜਨ ਨਾਨਕ ਬੋਲੇ ਚੌਥੀ ਲਾਵੇ ਹੈ, ਹਰ ਪਾਇਆ ਪ੍ਰਭ
ਅਵਿਨਾਸ਼ੀ।
ਅਵਿਨਾਸ਼ੀ ਪ੍ਰਭ ਹੈ, ਉਹ ਪ੍ਰਭ ਪਾਇਆ ਜਿਹੜਾ ਅਵਿਨਾਸ਼ੀ ਹੈ, ਪਤੀ ਹੈ ਅਵਿਨਾਸ਼ੀ। ਸੰਸਾਰ ਦੇ ਵਿੱਚ ਅਵਿਨਾਸ਼ੀ ਪ੍ਰਭ ਨਹੀਂ ਹੁੰਦਾ। ਪਾਇਆ ਤਾਂ ਅਵਿਨਾਸ਼ੀ ਹੈ, ਉਹਨੇ ਵੀ ਔਰਤ ਨੇ ਵੀ ਪਾਇਆ ਅਵਿਨਾਸ਼ੀ। ਉਹ ਕਿਹੜਾ ਅਵਿਨਾਸ਼ੀ ਹੈ? ਆਤਮਾ ਦੇ ਲੈਵਲ ਤੇ ਜੇ ਪਾਇਆ ਫਿਰ ਅਵਿਨਾਸ਼ੀ ਹੈ, ਸਰੀਰ ਦੇ ਲੈਵਲ ਤੇ ਪਾਇਆ ਫਿਰ ਨਾਸ਼ਵੰਤ ਹੈ। ਜਦੋਂ ਸਰੀਰ ਹੈ ਇੱਥੇ, ਜੇ ਤਾਂ ਆਤਮਾ ਦੇ ਲੈਵਲ ਦਾ ਮੇਲ ਹੋਇਆ ਔਰਤ ਦਾ ਆਦਮੀ ਦਾ, ਫਿਰ ਤਾਂ ਦੋਏ ਅਵਿਨਾਸ਼ੀ ਨੇ, ਬੰਨਣ ਹੈ ਨੀ ਦੋਹਾਂ ਨੇ, ਕੱਪੜੇ ਬਦਲਣਗੇ। ਜੇ ਸਰੀਰ ਦੇ ਲੈਵਲ ਦਾ ਬਣਦਾ ਫਿਰ ਅਵਿਨਾਸ਼ੀ ਹੈ ਨੀ, ਹੈ ਉਹ ਵੀ ਅਵਿਨਾਸ਼ੀ, ਹੈ ਉਹ ਵੀ ਅਵਿਨਾਸ਼ੀ। ਜੋਤ ਕਿਹੜਾ ਬਲਦੀ ਹੈ, ਜੀਵ ਕਿਹੜਾ, ਆਤਮਾ ਕਿਹੜਾ ਬਲਦੀ ਹੈ? ਇਹ ਹਰ ਅਵਿਨਾਸ਼ੀ ਉਪਾਅ ਹੈ। ਅਵਿਨਾਸ਼ੀ ਦਾ ਅਵਿਨਾਸ਼ੀ ਨਾਲ ਮੇਲ ਹੁੰਦਾ। ਸਰੀਰ ਤਾਂ ਮਿੱਟੀ ਵੱਖਰੋ ਵੱਖਰੀ ਰਹਿਣੀ ਹੈ, ਦੋ ਚੇਤਾਂ ਅੱਡੋ ਅੱਡੀ ਜਲਣੀਆਂ ਨੇ, ਇਕੱਠਾ ਮਰਨਾ ਹੀ ਨਹੀਂ। ਮਿੱਟੀ ਨੀ ਇਕੱਠੀ ਹੋਣੀ, ਇਹਨਾਂ ਦੀ ਅੱਡੋ ਅੱਡੇ ਰਹੂਗੀ। ਇਹ ਅਵਿਨਾਸ਼ੀ ਹੈ ਉਹ ਨੀ, ਸਰੀਰ ਤਾਂ ਅਵਿਨਾਸ਼ੀ ਹੁੰਦਾ ਹੀ ਨਹੀਂ। ਇੱਥੇ ਹਰ ਪਾਇਆ ਪ੍ਰਭ ਅਵਿਨਾਸ਼ੀ ਹੈ। ਜੇ ਔਰਤ ਨੇ ਵੀ ਹਰ ਪਾਇਆ ਪ੍ਰਭ ਅਵਿਨਾਸ਼ੀ ਹੈ, ਹੁਣ ਔਰਤ ਨੇ ਹਰ ਪਾਇਆ ਪ੍ਰਭ ਅਵਿਨਾਸ਼ੀ ਹੈ, ਕਿਹਨੇ ਪਾਇਆ? ਔਰਤ ਨੇ। ਤੇ ਬਰਾਬਰ ਕਿਵੇਂ ਹੋ ਗਏ? ਪੱਲੇ ਤੈਣੇ ਲੱਗ ਗਈ, ਕੌਣ ਲੱਗ ਗਈ? ਔਰਤ। ਇਹ ਸਾਰੇ ਸ਼ਬਦ ਛੱਡਣੇ ਪੈਣਗੇ ਜੇ ਬਰਾਬਰ ਨਹੀਂ ਮੰਨਦੇ ਤੁਸੀਂ। ਔਰਤ ਜੇ ਬਰਾਬਰ ਮੰਨ ਲਈ ਨਾ, ਪਤੀ ਪਤਨੀ ਬਰਾਬਰ ਮੰਨ ਲੈ, ਇਹ ਸਾਰੇ ਸ਼ਬਦ ਲਾਵਾਂ ਦੇ ਛੱਡਣੇ ਪੈ ਜਾਣੇ ਨੇ। ਪੱਲੇ ਤੈਣੇ ਲੱਗ ਗਈ ਕੌਣ? ਲੱਗ ਗਈ ਹੈ ਨਾ, ਲੱਗਿਆ ਤਾਂ ਨਹੀਂ ਹੈ ਨਾ, ਔਰਤ ਲੱਗੀ ਹੈ। ਕਿਹਦੇ ਪੱਲੇ ਲੱਗੀ? ਆਦਮੀ ਦੇ। ਗੁਰਬਾਣੀ ਕਿਤੇ ਨਹੀਂ ਮੰਨਦੀ ਕਿ ਔਰਤ ਆਦਮੀ ਬਰਾਬਰ ਨੇ। ਪਤਾ ਨੀ ਕੋਈ ਧਰਮ ਬੰਦਾ ਹੋ, ਮੇਰਾ ਖਿਆਲ ਹੈ ਕੋਈ ਧਰਮ ਨੀ ਦੁਨੀਆ ਦਾ ਬੰਦਾ ਬਰਾਬਰ ਨੇ। ਸੋਸਾਇਟੀ ਮੰਨਦੀ ਹੈ ਅੱਜ ਦੀ, ਉਹ ਵੀ ਅੰਗਰੇਜ਼ਾਂ ਦੀ। ਧਰਮ ਕੋਈ ਵੀ ਨੀ ਮੰਨਦਾ, ਧਰਮ ਤਾਂ ਈਸਾਈਆਂ ਦਾ ਵੀ ਨੀ ਮੰਨਦਾ ਬਰਾਬਰ ਨੇ। ਧਰਮ ਹੋਰ ਚੀਜ਼ ਹੈ, ਸੋਸਾਇਟੀ ਹੋਰ ਚੀਜ਼ ਹੈ। ਅੱਜ ਸੋਸਾਇਟੀ ਕੁਛ ਮੰਨਦੀ ਹੈ, ਕੱਲ੍ਹ ਨੂੰ ਕੁਛ ਹੋਰ ਮੰਨਣ ਲੱਗ ਜੂ। ਸੋਸਾਇਟੀ ਦਾ ਕੀ ਹੈ? ਸੋਸਾਇਟੀ ਦੇ ਮਗਰ ਧਰਮ ਨਹੀਂ ਹੁੰਦੇ, ਧਰਮ ਮਗਰ ਸੋਸਾਇਟੀ ਹੁੰਦੀ ਹੈ। ਧਰਮ ਸੋਸਾਇਟੀ ਬਣਵਾਉਂਦਾ, ਸੋਸਾਇਟੀ ਨੇ ਕਦੇ ਕੋਈ ਧਰਮ ਪੈਦਾ ਨਹੀਂ ਕੀਤਾ। ਸਿੱਖ ਧਰਮ ਪੈਦਾ ਹੋਇਆ, ਸੋਸਾਇਟੀ ਬਾਅਦ ਚ ਪੈਦਾ ਹੋਈ ਹੈ। ਸਿੱਖ ਧਰਮ ਪੈਦਾ ਹੋਇਆ ਨਾ, ਪਹਿਲਾਂ ਭਗਤ ਪੈਦਾ ਹੋਏ ਨਾ, ਫਿਰ ਗੁਰੂ ਪੈਦਾ ਹੋਏ। ਸਿੱਖਾਂ ਦੀ ਜਿਹੜੀ ਹੈ ਸੋਸਾਇਟੀ ਦਾ ਬਾਅਦ ਚ ਪੈਦਾ ਹੋਈ ਹੈ। ਫਿਰ ਧਰਮ ਸੋਸਾਇਟੀ ਦੇ ਪਿੱਛੇ ਨਹੀਂ, ਧਰਮ ਦੇ ਪਿੱਛੇ ਸੋਸਾਇਟੀਆਂ ਹੁੰਦੀਆਂ ਨੇ। ਸੋਸਾਇਟੀ ਨੂੰ ਕੋਈ ਅਧਿਕਾਰ ਨਹੀਂ ਧਰਮ ਦੇ ਵਿੱਚ ਤਰਬੀਬ ਕਰਨ ਦਾ। ਇਹਨਾਂ ਨੂੰ ਪਤਾ ਹੀ ਨਹੀਂ ਧਰਮ ਕੀ ਚੀਜ਼ ਹੁੰਦੀ ਹੈ, ਪਾਗਲ ਨੇ ਸਾਰੇ। ਧਰਮ ਇੱਕ ਇੰਡੀਪੈਂਡੈਂਟ ਚੀਜ਼ ਹੈ, ਤਾਂ ਧਰਮ ਤਾਂ ਸੋਸਾਇਟੀਆਂ ਪੈਦਾ। ਮੁਸਲਮਾਨ ਕੀ ਹੈ, ਇਸਲਾਮ ਕੀ ਹੈ? ਕਿੱਡਾ ਬੜਾ ਇਸਲਾਮ ਹੈ, ਕਿੱਡਾ ਬੜਾ ਈਸਾਈ ਹੈ, ਸੋਸਾਇਟੀ ਪੈਦਾ ਕੀਤੀ ਹੈ। ਧਰਮ ਪਹਿਲਾਂ, ਈਸਾਈਅਤ ਪਹਿਲਾਂ, ਸੋਸਾਇਟੀ ਬਾਅਦ ਚ ਹੈ। ਸੋਸਾਇਟੀ ਨੇ ਆਪਣੇ ਪਹਿਲੇ ਛੱਡ ਦਿੱਤੇ, ਇਸਲਾਮ ਵਾਲਿਆਂ ਨੇ, ਜਦ ਜਿਹੜੇ ਹਿੰਦੂ ਇਸਲਾਮ ਚਲੇ ਗਏ, ਉਹਨਾਂ ਨੇ ਆਪਣੇ ਪਹਿਲੇ ਛੱਡ ਕੇ ਸਾਰੇ ਰਸਮੋ ਰਿਵਾਜ ਮੁਸਲਮਾਨ ਵਾਲੇ ਅਡੋਪਟ ਕਰ ਲਏ। ਹੁਣ ਜਿਹੜਾ ਸਿੱਖ ਬਣੀ ਹੁੰਦਾ, ਸਿੱਖਾਂ ਵਾਲੇ ਰਸਮੋ ਰਿਵਾਜ ਸੋਸਾਇਟੀ ਬਦਲ ਜਾਂਦੀ ਹੈ। ਧਰਮ ਸੋਸਾਇਟੀਆਂ ਬਣਾਉਂਦਾ, ਸੋਸਾਇਟੀਆਂ ਧਰਮ ਨਹੀਂ ਬਣਾ ਸਕਦੀਆਂ। ਇਹਨਾਂ ਲੋਕਾਂ ਨੂੰ ਕੀ ਸਮਝ ਹੈ, ਪਾਗਲਾਂ ਨੂੰ, ਵਿਦਵਾਨਾਂ ਨੂੰ, ਵੀ ਸੋਸਾਇਟੀ ਕੀ ਹੁੰਦੀ ਹੈ, ਧਰਮ ਕੀ ਹੁੰਦਾ? ਸੋਸਾਇਟੀ ਦਾ ਕੀ ਹੈ? ਉਹ ਤਾਂ ਰੋਜ਼ ਬਦਲ ਲੋ ਚਾਹੇ। ਸੋਸਾਇਟੀ ਚੇਂਜੇਬਲ ਚੀਜ਼ ਹੈ, ਇਸ ਤਰਮੀਮ ਹੁੰਦੀ ਰਹਿੰਦੀ ਹੈ। ਧਰਮ ਤਰਮੀਮ ਨਹੀਂ ਹੋ ਸਕਦੀ ਇਹਨੂੰ ਚ। ਇਹ ਤਾਂ ਨਾਲੇ ਵੈਸੇ ਹੀ ਸੱਚ ਧਰਮ ਹੈ, ਸਿੱਖ ਧਰਮ ਸੱਚ ਧਰਮ ਹੈ, ਤਰਮੀਮ ਕਦੇ ਹੋ ਹੀ ਨਹੀਂ ਸਕਦੀ। ਸੋਸਾਇਟੀ ਹਮੇਸ਼ਾ ਬਦਲਣ ਵਾਲੀ ਚੀਜ਼ ਹੈ, ਉਹਦਾ ਬਦਲਣਸ਼ੀਲ ਵਰਤਾਰਾ ਹੈ। ਸੋਸਾਇਟੀ ਬਦਲਦੀ ਰਹਿੰਦੀ ਹੈ ਹਮੇਸ਼ਾ, ਭਾਸ਼ਾ ਬਦਲਦੀ ਰਹਿੰਦੀ ਹੈ ਹਮੇਸ਼ਾ, ਬਦਲਣ ਵਾਲੀਆਂ ਚੀਜ਼ਾਂ ਨੇ, ਖਾਣ ਪਾਣ ਬਦਲਦਾ ਰਹਿੰਦਾ ਲੋਕਾਂ ਦਾ, ਮੌਸਮ ਬਦਲਦੇ ਰਹਿੰਦੇ ਨੇ। ਦੇਖੋ ਨਾ ਮੌਸਮਾਂ ਦੇ ਵਿੱਚ ਚੇਂਜ ਆ ਰਹੀ ਹੈ, ਗਲੋਬਲ ਵਾਰਮਿੰਗ ਦੇ ਵਿੱਚ ਚੇਂਜ ਆ ਰਹੀ ਹੈ। ਮਾਇਆ ਬਦਲਣ ਵਾਲਾ ਵਰਤਾਰਾ ਹੈ, ਤਰ ਮਾਇਆ ਤੋਂ ਉੱਪਰ ਖੜਾ, ਸੁਸਾਇਟੀ ਮਾਇਆ ਨਾਲ ਜੁੜੀ ਹੋਈ ਹੈ। ਸੱਚ ਧਰਮ ਦੇ ਉੱਤੇ, ਧਰਮਾਂ ਦੇ ਉੱਤੇ ਸੁਸਾਇਟੀ ਦਾ ਪ੍ਰਭਾਵ ਨਹੀਂ ਹੁੰਦਾ, ਸੁਸਾਇਟੀ ਦੇ ਧਰਮ ਪ੍ਰਭਾਵ ਪਾਉਂਦੇ ਨੇ ਆਪਣਾ। ਲਾਵਾਂ ਆਪਣੇ ਚਾਰ ਨੇ, ਵੈਸੇ ਹਿੰਦੂਆਂ ਦੇ ਚਾਰ ਨਹੀਂ ਹੁੰਦੀਆਂ, ਉਹਨਾਂ ਦੇ ਲਾਵਾਂ ਚਾਰ ਨਹੀਂ ਹੁੰਦੇ, ਲਾਵ ਤਾਂ ਉਹਨਾਂ ਦੇ ਨੇ ਪਰ ਉੱਥੇ ਚਾਰ ਨਹੀਂ ਹੁੰਦੀਆਂ, ਸਾਡੇ ਚਾਰ ਨੇ ਅਸਲ ਦੇ ਵਿੱਚ। ਇਹ ਲਾਵਾਂ ਨਹੀਂ ਹੁਣ, ਬੁੱਢੇ ਕੁੜੀ ਦਾ ਕੋਈ ਜ਼ਿਕਰ ਨਹੀਂ ਇੱਥੇ, ਇਹ ਆਤਮਾ ਪਰਾਤਮਾ ਦੀਆਂ ਲਾਵਾਂ ਨੇ, ਇਹ ਆਤਮਾ ਪਰਾਤਮਾ ਦੀਆਂ ਲਾਵਾਂ ਨੇ, ਵਿਛੜੇ ਹੋਏ ਨੇ ਨਾ, ਹੈ ਆਤਮਾ ਵਿਛੜੀ ਹੋਈ ਹੈ ਨਾ, ਆਪਕੇ ਵਿਛੜੇ ਕਵ ਮਿਲੇਗੇ। ਆਤਮਾ ਪਰਾਤਮਾ ਨੇ ਪਹਿਲਾਂ ਜੁੜਨਾ ਦੋ ਲਾਵਾਂ ਦੇ ਵਿੱਚ, ਦੋਵੇਂ ਪੈਰ ਅੰਦਰ ਚਲੇ ਗਏ ਨਾ, ਉਹਦੇ ਬਾਅਦ ਇਹਨੇ ਇੱਕ ਹੋ ਕੇ ਫਿਰ ਇਹਨੇ ਆਪਣੇ ਪਿੱਛੇ ਮਿਲਣਾ ਜਾ ਕੇ ਸੱਚਖੰਡ ਚ, ਸ਼ਬਦ ਨਾਲ ਮਿਲਣਾ ਸੁਰਤ ਨੇ, ਪਹਿਲਾਂ ਤਾਂ ਆਪਣੇ ਆਪ ਚ ਮਿਲਣਾ ਨਾ, ਪਹਿਲਾਂ ਤਾਂ ਦਾਲ ਹੈ ਦਾਲ ਤੋਂ ਇੱਕ ਹੋਣ, ਦੋ ਲਾਵਾਂ ਦੇ ਵਿੱਚ ਦਾਲ ਤੋਂ ਇੱਕ ਹੋਇਆ, ਦੋਵੇਂ ਪੈਰ ਆ ਗਏ ਨਾ ਅੰਦਰ, ਦੋਵੇਂ ਪੈਰ ਅੰਦਰ ਲਾਵਾਂ ਦਾ ਇੱਕ ਹੋ ਗਿਆ, ਇੱਕ ਹੋਏ ਤਾਂ ਉਗਮ ਹੈ, ਫਿਰ ਇਹਦੇ ਵਿੱਚ ਉਗਣਾ ਸ਼ਬਦ, ਸ਼ਬਦ ਉਗਣ ਦੀ ਗੱਲ ਦੋ ਲਾਵਾਂ ਦੇ ਬਾਅਦ ਸ਼ੁਰੂ ਹੋਈ ਸੀ। ਹਿਰਦੇ ਹਰ 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 ਤਨ
ਉਪਜੀ
ਉਪਜੀ, ਉਹ ਜਿਹੜੀ ਹਿਰਦੇ ਚ ਉਪਜੀ ਹੈ ਧੁਨ, ਉਹੀ ਸੱਚਖੰਡ ਦੀ ਧੁਨ। ਦੋ ਲਾਵਾਂ ਤੋਂ ਬਾਅਦ ਇੱਕ ਹੋ ਜਾਂਦਾ, ਫਿਰ ਇਹ ਸ਼ਬਦ ਦੇ ਵਿੱਚ ਧਿਆਨ ਰੱਖਦਾ, ਫਿਰ ਚੁੱਪ ਹੋ ਜਾਂਦਾ, ਚੁੱਪ ਇਹ ਸੁਰ ਦੇ ਵਿੱਚ ਬੋਲਣਾ ਸਿੱਖਦਾ, ਸੁਰ ਪਹਿਲਾਂ ਅਸੁਰ ਹੈ, ਮਨ ਕੁਛ ਬੋਲਦਾ, ਮਨ ਦੀ ਮਰਜ਼ੀ ਕੁਛ ਹੈ, ਪਰਮੇਸ਼ਰ ਦੀ ਮਰਜ਼ੀ ਕੁਛ ਹੈ, ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਬੋਲਣਾ ਜਿਹੜਾ ਹੈਗਾ ਇਹ ਸਿੱਖਦਾ ਕੁਛ ਚਿਰ ਚੁੱਪ ਰਹਿ ਕੇ। ਉਹ ਕੁਛ ਟਾਈਮ ਐਸਾ ਹੈ ਜਦੋਂ ਇਹਦੇ ਵਿੱਚ ਅੰਦਰ ਵਿਆਕੁਲਤਾ ਵੀ ਪੈਦਾ ਹੁੰਦੀ ਹੈ, ਕਾਰਨ ਕਮਲ ਅਬੋਲ, ਇਹਨੂੰ ਅਬੋਲ ਸੁਣਦਾ ਨਹੀਂ, ਫਿਰ ਇਹ ਸੁਣ ਕੇ ਉਹਦੇ ਨਾਲ ਸੁਰ ਬੁਲਾਉਂਦਾ, ਨਾਮ ਨੂੰ ਸੁਣ ਕੇ ਜਾਂਦੇ ਇਹਦਾ ਨਾਮ ਸੁਣਨ ਲੱਗਦਾ ਇਹਨੂੰ ਬਿਨਾਂ ਕੰਨਾਂ ਤੇ, ਫਿਰ ਇਹ ਹੌਲੀ ਹੌਲੀ ਉਹਦੇ ਨਾਲ ਗੂੰਗਾ, ਜਿਵੇਂ ਬੱਚਾ ਜਦ ਆਪਾਂ ਬੋਲਦੇ ਹਾਂ ਆਪਣਾ ਸੁਣ ਕੇ ਆਪਣੇ ਨਾਲ ਬੋਲਦਾ ਸੁਰ ਬੁਲਾਉਂਦਾ, ਇਹ ਸੁਣ ਕੇ ਰਾਮ ਨੂੰ ਉਹਦੇ ਨਾਲ ਆਪਣੀ ਇੱਕ ਸੁਰ ਹੁੰਦਾ। ਗੁਰਬਾਣੀ ਜੀ ਨਾਲ ਰਚੀਏ ਇੱਕ ਸੁਰ ਹੋ ਕੇ ਰਚੀ, ਉਹ ਸੁਰ ਹੋਣਾ ਹੀ ਦੇਵਤਾ ਕਹਿੰਦੇ ਨੇ ਇਹਨੂੰ, ਉਹ ਸੁਰ ਨਾਲ ਸੁਰ ਨੇ ਜਿਹੜੇ ਇੱਥੋਂ ਨਾਂ ਰੱਖਿਆ ਇੱਕ ਸੁਰ, ਇੱਕ ਗੱਲ ਨਾਨਕ ਲੇਖੇ ਇੱਕ
ਗੱਲ,
ਜਿਹੜੀ ਇੱਕ ਗੱਲ ਆ ਇੱਕ ਸੁਰ ਹੈ, ਉਹ ਜਿਹੜੀ ਗੱਲ ਸੀ ਬਿਨਾਂ ਕੰਨਾਂ ਤੇ ਯਾਰ ਗੁਰਬਾਣੀ ਗੱਲ ਇੱਕੋ ਹੀ ਹੈ, ਚਾਹੇ ਬੋਲੀ ਸਾਡੀ ਚ ਕਹੀ ਹੋਈ ਹੈ, ਭਾਵਨਾ ਉਹੀ ਹੈ, ਉਹ ਜਿਹੜੀ ਭਾਵਨਾ ਸੀ ਇਹ ਭਾਵਨਾ ਆਪਣੇ ਸ਼ਬਦਾਂ ਚ ਕਹੀ ਹੋਈ ਹੈ, ਜੇ ਸੰਸਾਰੀ ਬੋਲੀ ਚ ਭਾਵਨਾ ਉਹੀ ਕਹਿਤੀ, ਠੀਕ ਕਹਿਤੀ, ਬਿਲਕੁਲ ਸਹੀ ਕਹਿਤੀ, ਇੱਕ ਸੁਰ ਹੋ ਗਿਆ। ਇਸੇ ਨੂੰ ਰਾਮਦੇਵ ਦੁੱਧ ਕਹਿ ਰਿਹਾ, ਦੁੱਧ ਪੀਏ ਗੋਬਿੰਦ ਰਹਿ, ਦੁੱਧ ਨਹੀਂ ਸੀ ਬਣਾਇਆ ਚੋਇਆ ਉਹਨੇ ਕਿਤੋਂ, ਉਹਨੂੰ ਮਿਲਿਆ ਸੀ ਜਿਹੜਾ ਦਰਿਆ ਉਹਨੇ ਮੱਖਣ, ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਮੱਖਣ ਹੁੰਦੀ ਹੈ, ਉਹਦਾ ਦੁੱਧ ਬਣਾਈ ਦਾ ਜਿਵੇਂ ਹੁਣ ਨਕਲੀ ਦੁੱਧ ਬਣਾਉਂਦਾ ਨੇ, ਦੁੱਧ ਬਣਾ ਕੇ ਦਿੱਤਾ ਆਹ ਗੁਰਬਾਣੀ ਦੁੱਧ ਹੈ ਨਾ ਮੱਖਣ ਹੁੰਦਾ,
ਮੱਖਣ
ਸੰਤੋਂ ਮੱਖਣ ਖਾਇਆ, ਇਹ ਚੋ ਹੁਣ ਆਪਾਂ ਨੂੰ ਮੱਖਣ ਖਾਣਾ ਗੁਰਬਾਣੀ ਚੋਂ, ਉਹ ਨੇਰਾ ਹੀ ਮੱਖਣ ਹੁੰਦਾ, ਉਹ ਬਾਣੀ ਹੈ ਇਹ ਗੁਰਬਾਣੀ ਹੈ, ਉਹ ਬਾਣੀ ਦੇ ਵਿੱਚ ਲੱਸੀ ਨਹੀਂ ਹੁੰਦੀ, ਗੁਰਬਾਣੀ ਚ ਲੱਸੀ ਹੁੰਦੀ ਹੈ, ਉਹ ਬਾਣੀ ਦੇ ਬਾਣੀ ਬੱਜੀ ਚੋ ਜੁਗੀ, ਉਹ ਤਾਂ ਚਾਰਾਂ ਯੁਗਾਂ ਚ ਬਾਣੀ ਰਹਿੰਦੀ ਹੈ, ਇਹ ਨਹੀਂ ਚਾਰਾਂ ਯੁਗਾਂ ਚ ਹੁੰਦੀ, ਇਹ ਕਾਲ ਯੁਗ ਚ ਸੁਣਦੀ ਹੈ, ਇਹ ਕੀਰਤਨ ਹੈ ਕੀਰਤੀ ਹੈ ਪਰਮੇਸ਼ਰ ਦੀ, ਇਹ ਕਾਲ ਯੁਗ ਤੇ ਬਿਨਾਂ ਮਿਲਦੀ ਨਹੀਂ ਹੋਰ ਕਿਤੇ, ਕਾਲ ਯੁਗ ਹੈ ਕੀਰਤਨ ਪ੍ਰਧਾਨਾ, ਇਹ ਪ੍ਰਧਾਨਗੀ ਇਸੇ ਦੀ ਹੋਈ ਹੈ। ਇਹ ਜਿਹੜੀ ਕੀਰਤੀ ਹੈ ਨਾ ਪਰਮੇਸ਼ਰ ਦੀ ਨਿਰਾਕਾਰ ਦੀ, ਇਹ ਪ੍ਰਧਾਨ ਹੈ, ਹੋਰ ਕੋਈ ਕੀਰਤੀ ਦੇ ਮੁਕਾਬਲੇ ਦੀ ਨਹੀਂ ਹੈ।